ਉੱਚੇ ਉੱਪਰ ਉੱਚਾ ਨਾ ਕੇਵਲ ਉੱਚਾ ਹੋਵੇ ਕੋਏ, ਜਿਹੜਾ ਵੱਡਾ ਵਾਹਿਗੁਰੂ ਹੈ ਇਹਦੇ ਬਰਾਬਰ ਕੋਈ ਹੋਰ ਹੋਵੇ ਤੇ ਸੋਚੇ ਕੋ ਜਾਣੇ ਉਸ ਨੂੰ ਜਾਣ ਸਕਦੇ, ਜਦ ਹੈ ਹੀ ਕੋਈ ਨਾ ਜਾਣਨਾ ਕਿਸੇ ਨੇ ਕੀ ਹੈ, ਜੇਵਲ ਆਪ ਜਾਣੇ ਆਪ ਆਪ, ਜਿਹੜਾ ਵੱਡਾ ਆਪ ਹੈ ਆਪਣੇ ਆਪ ਨੂੰ ਉਹੀ ਜਾਣਦਾ ਹੈ, ਕਿੱਦਾਂ ਕੁ ਵੱਡਾ ਹੈ ਕੈਸਾ ਹੈ ਆਪਣੀ ਗਤੀ ਨੂੰ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਸਾਨੂੰ ਕੀ ਚਾਹੀਦਾ ਹੈ, ਸਾਨੂੰ ਚਾਹੀਦਾ ਕਿ ਅਸੀਂ ਅਰਦਾਸ ਕਰੀਏ ਉਹਦੇ ਕੋਲੋਂ, ਮੰਗ ਮੰਗੀਏ ਬੇਨਤੀ ਕਰੀਏ ਕਿ ਨਾਨਕ ਨਦਰੀ ਕਰਮੀ ਦਾ, ਉਹਦੇ ਕੋਲੋਂ ਬਖਸ਼ਿਸ਼ ਮੰਗੀਏ, ਨਦਰ ਮੰਗੀਏ, ਕਿਰਪਾ ਮੰਗੀਏ, ਕਰਮ ਬਖਸ਼ਿਸ਼ ਮੰਗੀਏ, ਦਾਤਾ ਮੰਗੀਏ, ਉਹਦੇ ਕੋਲੋਂ ਇਹ ਦਾਤ ਮੰਗੀਏ, ਵਾਹਿਗੁਰੂ ਸੜਕ ਕਿਰਪਾ ਕਰ, ਬਖਸ਼ਿਸ਼ ਕਰ, ਸੜਕ ਮਿਹਰ ਕਰ, ਅੰਤ ਨਾ ਪਾਵ ਯਤਨ ਕਰੀਏ, ਬਖਸ਼ਿਸ਼ ਮੰਗੀਏ, ਕਿਰਪਾ ਮੰਗੀਏ, ਅੰਤ ਪਾਉਣ ਦਾ ਯਤਨ ਨਾ ਕਰੀਏ, ਕਿਰਪਾ ਤੇ ਬਖਸ਼ਿਸ਼, ਇਹ ਦੋ ਚੀਜ਼ਾਂ ਗੁਰੂ ਨਾਨਕ ਨੇ ਅਪਣਾਈਆਂ ਨੇ ਗੁਰਮਤ ਵਿੱਚ। ਭਾਈ ਨਾਮ ਜਪਦੇ ਹੋਏ, ਸਭ ਕੁਝ ਕਰਦੇ ਹੋਏ, ਕਮਾਈਆਂ ਕਰਦੇ ਹੋਏ, ਫਿਰ ਵੀ ਇਹ ਮੰਗ ਮੰਗਣੀ ਹੈ ਕਿ ਨਾਨਕ ਨਦਰੀ ਕਰਮੀ ਦਾ, ਬਖਸ਼ਿਸ਼ ਕਰ, ਬਖਸ਼ਿਸ਼, ਕੋਈ ਬਖਸ਼ਿਸ਼ ਬਗੈਰ ਕੁਝ ਨਹੀਂ ਬਣਦਾ, ਸਫਲਤਾ ਤਾਂ ਹੈ ਜੇ ਉਹਦੀ ਬਖਸ਼ਿਸ਼ ਹੋਵੇ, ਉਹਦੀ ਕਿਰਪਾ ਹੋਵੇ, ਉਹਦੀ ਮਿਹਰ ਹੋਵੇ, ਨਾਨਕ ਨਦਰੀ ਕਰਮੀ ਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵਾਹਿਗੁਰੂ ਦੀਆਂ ਬੜੀਆਂ ਦਾਤਾਂ ਹਨ, ਬੜੀਆਂ ਮਿਹਰਾਂ ਹਨ, ਬੜੀ ਬਖਸ਼ਾਂ ਹਨ, ਕਰਮ ਕਰਮ ਦਾਤ ਤੇ ਬਖਸ਼ਿਸ਼, ਜੋ ਪਹਿਲੇ ਇਸ ਪੱਖ 'ਚ ਆਇਆ ਸੀ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਬਸ ਦਾਤਾ ਜ਼ਿਕਰ ਕਰ ਰਹੇ ਨੇ, ਦਾਤ ਨੂੰ ਵੇਖ ਦਾਤੇ ਨਾਲ ਜੁੜਨਾ ਹੈ, ਨਾਨਕ ਨਦਰੀ ਕਰਮੀ ਦਾਤ, ਕਿਹੜੇ ਕਿਹੜੇ ਦਾਤਾਂ ਨੇ, ਬਹੁਤਾ ਕਰਮ, ਉਹਦੀ ਬੜੀ ਕਿਰਪਾ ਹੈ, ਬੜੀ ਬਖਸ਼ਿਸ਼ ਹੈ ਵਾਹਿਗੁਰੂ ਦੀ, ਬਹੁਤਾ ਕਰਮ, ਲਿਖਿਆ ਨਾ ਜਾਏ, ਲਿਖਿਆ ਨਹੀਂ ਜਾਂਦਾ, ਬੋਲਣ ਨਹੀਂ ਹੋ ਸਕਦਾ, ਵੱਡਾ ਦਾਤਾ ਤਿਲ ਨਾ ਕਮਾਏ, ਵਾਹਿਗੁਰੂ ਵੱਡਾ ਦਾਤਾ ਹੈ, ਜਿਸ ਕਰਕੇ ਵੱਡਾ ਦਾਤਾ ਹੈ, ਤਿਲ ਮਾਤਰ ਜੀਵਾਂ ਕੋਲੋਂ ਤਮਾ ਨਹੀਂ, ਉਹ ਦਾਤਾ ਇਸ ਕਰਕੇ ਵੱਡਾ ਹੈ, ਜੋ ਵਾਹਿਗੁਰੂ ਦਾਤਾ ਦੇ ਰਿਹਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਉਸਨੇ ਦੇਣੀਆਂ ਦੇਣੀਆਂ ਨੇ, ਉਹਦਾ ਫਰਜ਼ ਹੈ, ਉਹਦੀ ਡਿਊਟੀ ਹੈ, ਜਿਨ ਕਰਤੇ ਕਰਣਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਉਹਦੀ ਜ਼ਿੰਮੇਵਾਰੀ ਹੈ, ਜੋ ਪੈਦਾ ਕਰਦਾ ਹੈ ਉਹ ਜ਼ਿੰਮੇਵਾਰ ਹੁੰਦਾ ਹੈ, ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣੀਆਂ ਇਹ ਵਾਹਿਗੁਰੂ ਦਾ ਫਰਜ਼ ਹੈ, ਦੇ ਰਿਹਾ, ਚਾਹੇ ਉਹਦਾ ਕੋਈ ਨਾਮ ਜਪੇ ਚਾਹੇ ਨਾ ਜਪੇ, ਚਾਹੇ ਕੋਈ ਸ਼ੁਕਰਾਨਾ ਕਰੇ ਚਾਹੇ ਨਾ ਕਰੇ, ਚਾਹੇ ਕੋਈ ਧੰਨਵਾਦ ਕਰੇ ਚਾਹੇ ਨਾ ਕਰੇ, ਦੁੱਖ ਨ ਦੇਖਤ ਹੈ ਪਰ ਦੇਖ ਨਾ ਹਾਰੇ, ਜੀਵਾਂ ਦੇ ਗੁਨਾਹਾਂ ਨੂੰ ਦੇਖਦਾ ਹੋਇਆ ਫਿਰ ਵੀ ਦੇਈ ਜਾਂਦਾ ਹੈ, ਦੇਈ ਜਾਂਦਾ ਹੈ। ਅਸੀਂ ਜੋ ਸਿਮਰਨ ਕਰਨਾ ਹੈ, ਸ਼ੁਕਰਾਨਾ ਕਰਨਾ ਹੈ, ਨਾਮ ਜਪਣਾ ਹੈ, ਇਸ ਲਈ ਕਿ ਸਾਡੀ ਜਨਮਾਂ ਜਨਮਾਤਮਾ ਦੀ ਮੈਲ ਦੂਰ ਹੋਵੇ, ਆਪਣੀ ਮੈਲ ਨਿਰਧ ਕਰਨ ਦੇ ਲਈ, ਅੰਤਸਕਰਨ ਸ਼ੁੱਧ ਕਰਨ ਦੇ ਲਈ ਰੱਬ ਨੂੰ ਕੋਈ ਲੋੜ ਨਹੀਂ, ਤੁਸੀਂ ਨਾਮ ਜਪੋ ਜਾਂ ਨਾ ਜਪੋ, ਉਹਦਾ ਸ਼ੁਕਰਾਨਾ ਕਰੋ ਜਾਂ ਨਾ ਕਰੋ, ਕੋਈ ਫਰਕ ਨਹੀਂ, ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਮਿਲ ਕੇ ਆਖਣ ਲੱਗ ਜਾਵੇ ਰੱਬ ਚੰਗਾ ਹੈ, ਰੱਬ ਚੰਗਾ ਹੈ, ਰੱਬ ਚੰਗਾ ਹੈ, ਤਾਂ ਸਾਡੇ ਕਹਿਣ ਦੇ ਨਾਲ ਵੱਡਾ ਨਾ ਹੋਵੇ, ਵੱਡਾ ਨਹੀਂ ਬਣ ਜਾਣਾ, ਜੇ ਨਹੀਂ ਆਖਾਂਗੇ ਤਾਂ ਗਾਲ ਨਾ ਜਾਏ, ਉਹ ਕੀ ਖੇਲਣਾ, ਉਹ ਜੈਸਾ ਹੈ ਤੈਸੀ ਰਹਿਣਾ ਹੈ, ਉੱਥੇ ਕੋਈ ਫਰਕ ਨਹੀਂ ਪੈਂਦਾ ਪਿਆ। ਹਾਂ ਸਾਨੂੰ ਫਰਕ ਹੈ, ਇਹ ਦਾਤਾਂ ਨੂੰ ਵੇਖ ਕਰਕੇ ਸ਼ੁਕਰਾਨਾ ਕਰਾਂਗੇ, ਨਾਮ ਨਾਲ ਜੁੜਾਂਗੇ, ਤਾਂ ਸਾਡੀ ਅੰਦਰ ਦੀ ਮੈਲ ਧੋਤੀ ਜਾਏਗੀ, ਅੰਤਸਕਲ ਸ਼ੁੱਧ ਹੋਵੇਗਾ, ਆਤਮਕ ਸ਼ਾਂਤੀ ਮਿਲੇਗੀ, ਉਹਨੂੰ ਕੋਈ ਫਰਕ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਵੱਡਾ ਦਾਤਾ ਉਹਨੂੰ ਤਿਲ ਨਾ ਕਮਾਏ, ਤਿਲ ਮਾਸਰ ਵੀ ਤਮਾ ਨਹੀਂ, ਇੱਛਾ ਨਹੀਂ ਕੋਈ ਸਾਡੇ ਕੋਲ ਕਿਸੇ ਚੀਜ਼ ਦੀ, ਸ਼ੁਕਰਾਨਾ ਕਰੋ ਤਾਂ ਮੇਰਾ ਨਾਮ ਜਪੋ, ਨਾ ਉਹਨੂੰ ਕੋਈ ਲੋੜ ਨਹੀਂ ਹੈ, ਸਾਨੂੰ ਲੋੜ ਹੈ, ਅਸੀਂ ਆਪਣੇ ਮੁੱਖ ਦਾ ਜਨਮ ਸਫਲਾ ਕਰਨਾ ਹੈ, ਉਹਨੂੰ ਕੋਈ ਤਮਾ ਨਹੀਂ, ਅਤੇ ਲੋਕ ਮੇਰੀ ਵਾਹਵਾ ਕਰਨ, ਮੇਰੀ ਵਡਿਆਈ ਕਰਨ, ਮੇਰੀ ਸਿਫਤ ਕਰਨ, ਨਾ ਉਹਨੂੰ ਕੋਈ ਲੋੜ ਨਹੀਂ, ਕੋਈ ਇੱਛਾ ਨਹੀਂ, ਵੱਡਾ ਦਾਤਾ ਤਿਲ ਨ ਤਮਾਏ, ਕਿਤੇ ਮੰਗੇ ਜੋਧ ਹੈ ਪਾਰ, ਉਸ ਵਾਹਿਗੁਰੂ ਤੋਂ ਮੰਗਣ ਵਾਲੇ ਸਭ ਦੁਨੀਆਂ ਹੈ, ਜੋਧੇ ਹੀ ਮੰਗਦੇ ਨੇ, ਸੁਰਮੇ ਮੰਗਦੇ ਨੇ, ਕੇਤਿਆ ਗਣਤ ਨਹੀਂ ਵਿਚਾਰ। ਕਿਧਰ ਮੰਗਣ ਵਾਲੇ ਹਨ ਤਾਂ ਕੋਈ ਗਿਣਤੀ ਨਹੀਂ ਹੈ, ਕੋਈ ਵਿਚਾਰ ਨਹੀਂ ਕਰ ਸਕਦਾ। ਸਾਰੀ ਸ੍ਰਿਸ਼ਟੀ ਮੰਗ ਰਹੀ ਹੈ, ਸਾਰੀ ਸ੍ਰਿਸ਼ਟੀ ਮੰਗ ਰਹੀ ਹੈ। ਨਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਆਖ ਹੈ ਮੰਗੈ ਦੇ ਲਾਗ ਕਰੇ ਦਾਤਾ। ਸਾਰੇ ਜਗਤ ਮੰਗਣ ਵਾਲਾ ਹੈ। ਹਮ ਬੀਖਕ ਬਿਖਾਰੀ ਤੇਰੇ ਤੂੰ ਲਿਜਪਤ ਹੈ ਦਾਤਾ। ਸਾਰਾ ਸੰਸਾਰ ਮੰਗ ਰਿਹਾ ਹੈ, ਗਿਣਤੀ ਨਹੀਂ ਹੈ। ਕੇਤੇ ਖੱਬ ਟੁੱਟੇ ਵੇਕਾਰ, ਕਈ ਲੋਕ ਪਰਮੇਸ਼ੁਰ ਦੇ ਕੋਲੋਂ ਦਾਤਾਂ ਲੈ ਕੇ ਫਿਰ ਦਾਤਾਂ ਵਿੱਚ ਮਸਤ ਹੋ ਜਾਂਦੇ ਹਨ, ਵਿਕਾਰਾਂ 'ਚ ਪੈ ਜਾਂਦੇ ਹਨ ਅਤੇ ਖੱਪ ਖੱਪ ਕਰ ਵਿਕਾਰਾਂ 'ਚ ਆਪਣਾ ਜੀਵਨ ਬਰਬਾਦ ਕਰ ਦਿੰਦੇ ਹਨ। ਕੇਤੇ ਖੱਬ ਟੁੱਟੇ ਵਿਕਾਰ, ਵਿਕਾਰਾਂ ਵਿੱਚ ਪੈ ਕਰਕੇ ਖੱਪ ਖੱਪ ਕੇ ਟੁੱਟ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਪਰ ਉਹ ਦੇਣ ਤੋਂ ਨਹੀਂ ਹਟਦਾ, ਹੋਰ ਦੇ ਜਾਂਦਾ, ਹੋਰ ਦੇ ਜਾਂਦਾ, ਹੋਰ ਦੇ ਜਾਂਦਾ। ਕੇਤੇ ਲੈ ਲੈ ਮੁੱਕਰ ਪਾਏ, ਕਿ ਐਸੇ ਵੀ ਹਨ ਜਿਹੜੇ ਲੈ ਲੈ ਅਤੇ ਰੱਬ ਕੁੱਲ ਮੁੱਕਰ ਜਾਂਦਾ। ਸੰਗਤ ਰੱਬ ਨੇ ਕੀ ਦਿੱਤਾ? ਮਹਾਂਪੁਰਖ ਹੋਏ ਹੋਏ ਨੇ। ਪਰਸੋਂ ਸੰਤ ਸਤਨਾਮ ਸਿੰਘ ਕਥਾ ਸੁਣਾ ਰਹੇ ਸਨ, ਸੰਤ ਬਾਬਾ ਸ਼ਾਮ ਸਿੰਘ ਜੀ ਦੀ, ਅੰਮ੍ਰਿਤਸਰ ਵਾਲੇ ਸੰਤ ਬਾਬਾ ਸ਼ਾਮ ਸਿੰਘ। ਉਹ ਮਹਾਂਪੁਰਖ ਹੋਏ ਨੇ ਅੰਮ੍ਰਿਤਸਰ ਵਿੱਚ, ਜਿਨ੍ਹਾਂ ਨੇ 57 ਸਾਲ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕੀਤੇ ਸਰਨ ਦੇ ਨਾਲ। ਔਰ ਸਭ ਤੋਂ ਪਹਿਲੀ ਚੌਕੀ ਅੰਮ੍ਰਿਤ ਵੇਲੇ ਦੀ ਬਾਬਾ ਸ਼ਾਮ ਸਿੰਘ ਕਰਦੇ ਸਨ। 57 ਸਾਲ ਲਗਾਤਾਰ ਕੀਰਤਨ ਕੀਤਾ ਹੈ, ਔਰ ਬਗੈਰ ਤਨਖਾਹ ਦੇ ਕੀਤਾ ਹੈ, ਬਗੈਰ ਬੇਟਾ ਦੇ ਕੀਤਾ ਹੈ, ਕੁਛ ਨਹੀਂ ਸੀ ਲੈਂਦੇ, ਕੀਰਤਨ ਕਰਕੇ ਆਉਣਾ। ਅੰਮ੍ਰਿਤ ਵੇਲੇ ਸਭ ਤੋਂ ਪਹਿਲੀ ਚੌਕੀ ਬਾਬਾ ਸ਼ਾਮ ਸਿੰਘ ਕਰਦੇ ਸਨ। ਅੰਮ੍ਰਿਤ ਕੀਰਤਨ ਕਰਨਾ, ਜਿਹਨੂੰ ਸਾਰਾ ਦਿਨ ਲੰਗਰ ਸੇਵਾ ਕਰਨੀ, 15-20 ਕਿਲੋ ਰੋਜ਼ ਰੋਟੀਆਂ ਨਿੱਕੀਆਂ ਨਿੱਕੀਆਂ ਬੋਲ ਕੇ ਚਿੜੀਆਂ ਨੂੰ ਕਾਵਾਂ ਨੂੰ ਪਾਉਂਦੇ ਸਨ। ਅਤੇ ਸ਼ਾਮ ਦੇ ਵਕਤ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਆ ਕੇ ਸੰਗਤ ਨੂੰ ਪਾਣੀ ਪਿਲਾਉਂਦੇ ਸਨ, ਛਬੀਲ 'ਤੇ ਬੈਠ ਕੇ। ਜਦੋਂ ਇੱਕ ਪਾਣੀ ਪੀਵਣ ਆਵੇ ਨਾ, ਉਹਨੂੰ ਪਾਣੀ ਦਾ ਬਾਲਟਾ ਭਰ ਕੇ ਦੇਣ ਅਤੇ ਨਾਲ ਆਖਿਰ ਆਸ ਵਾਹਿਗੁਰੂ, ਆਸ ਵਾਹਿਗੁਰੂ, ਪਾਣੀ ਵੀ ਦੇਣ ਅਤੇ ਵਾਹਿਗੁਰੂ ਖਾਈ ਜਾਣ। ਇੱਕ ਬੰਦਾ ਆ ਗਿਆ, ਇਹ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਸੜੀ ਵਾਲੇ ਦੇ ਆਪਣੇ ਆਪ ਦੁਖੀ ਹੋਏ, ਅਤੇ ਉਸਨੂੰ ਕੀ ਪਾਣੀ ਪੀਣ ਲੱਗਾ। ਬਾਬੇ ਸ਼ਾਮ ਸਿੰਘ ਨੇ ਬਾਟਾ ਦਿੱਤਾ ਪਾਣੀ ਦਾ, ਫਿਰ ਆਖ ਵਾਹਿਗੁਰੂ, ਉਹ ਚੁੱਪ। ਫਿਰ ਕਹਿੰਦੇ ਆਖ ਵਾਹਿਗੁਰੂ, ਉਹ ਚੁੱਪ। ਫਿਰ ਤੀਜੀ ਵਾਰ ਆਖ, ਆਖ ਗੁਰਮੁਖਾ ਵਾਹਿਗੁਰੂ, ਆਹਦੇ ਪਾਣੀ ਦੇਣੀ ਦੇ ਮੈਂ ਨਹੀਂ ਆਖਣਾ। ਕਿਉਂ ਭਾਈ? ਆਹਦੇ ਮੈਨੂੰ ਜਾਣੇ ਰੱਬ ਨੇ ਕਿਹਾ ਦਿੱਤਾ, ਭੁੱਖਾ ਮਰਦਾ ਹਾਂ, ਦੁਖੀ ਹਾਂ, ਕੱਪੜਾ ਨਹੀਂ ਹੈ, ਘਰ ਬਾਰ ਗਾਰ ਨਹੀਂ ਹੈ, ਬੱਚੇ ਭੁੱਖੇ ਮਰਦੇ ਨੇ, ਮੈਂ ਰੱਬ ਨੇ ਕਿਹਾ ਦਿੱਤਾ, ਮੈਂ ਤੂੰ ਵਾਹਿਗੁਰੂ ਆਖਾਂ। ਅੱਛਾ, ਮੈਨੂੰ ਬਾਬੇ ਨੇ ਕੁਛ ਨਹੀਂ ਦਿੱਤਾ, ਕਦੇ ਕੁਛ ਨਹੀਂ ਦਿੱਤਾ, ਭੁੱਖਾ ਮਰਦਾ, ਬੁਰਾ ਹਾਲ ਹੈ, ਪਾਕੇ ਦਿਹਾੜੇ, ਚੰਗਾ ਜਾਣੇ, ਹੁਣ ਪਾਣੀ ਪੀ ਲੈ ਅਤੇ ਕੱਲ੍ਹ ਫਿਰ ਆਵੇ, ਮੈਂ ਤੈਨੂੰ ਕੁਛ ਦਿਆਂਗਾ। ਕਹਿੰਦੇ ਚੰਗਾ। ਦੂਜੇ ਦਿਨ ਫਿਰ ਆ ਗਿਆ ਅਤੇ ਬਾਬਾ ਸ਼ਾਮ ਸਿੰਘ ਜੀ ਨੇ ਉੱਥੇ ਕਿਸੇ ਕੋਲ, ਆਪਣੇ ਕੋਲੋਂ ਜਾਂ ਕਿਸੇ ਕੋਲੋਂ, 1000-1000 ਰੁਪਏ ਦੀ 4-5 ਪੋਲੇ ਰੱਖ ਲਈਆਂ। ਅਤੇ ਉਹ ਗੁਰਮੁਖ ਆਇਆ ਅਤੇ ਕਹਿੰਦੇ ਨੇ, ਇਹ ਕਰ, ਤੂੰ ਨਾ ਆਪ ਇੱਕ ਅੰਗਲ ਮੈਨੂੰ ਕੱਟ ਕੇ ਦੇ ਦੇ, 1000 ਰੁਪਇਆ ਲੈ ਲੈ। ਲੈ ਅੰਗਲ ਕੱਟ ਦਿਓ, ਅੰਗਲ ਇੱਥੇ ਵਾਸਤੇ ਨੇ। ਫਿਰ ਕਹਿਣ ਲੱਗੇ, ਚੰਗੀ ਕਰ, ਇਹ ਦੋ ਅੰਗਲਾਂ ਕੱਟ ਕੇ ਦੇ ਦੇ, 2000 ਰੁਪਇਆ ਲੈ ਲੈ। ਕਦੇ ਗੱਲ ਨਹੀਂ ਹੋ ਸਕਦੀ, ਕਹਿੰਦੇ ਚੰਗਾ ਜਾਣੇ, ਤੂੰ ਆਪਣੀ ਅੱਖ ਕੱਢ ਕੇ ਮੈਨੂੰ ਦੇ ਦੇ, 3000 ਰੁਪਇਆ ਲੈ ਲੈ। ਕਦੇ ਇਹ ਨਿਗਾਹ ਨਹੀਂ ਹੋ ਸਕਦੀਆਂ, ਆਪਣੇ ਅੱਖੀ ਕੱਢ ਕੇ ਦੇ ਦੇਵਾਂ। ਅਖੀਰ ਬਾਬੇ ਸ਼ਾਮ ਸਿੰਘ ਨੇ ਕਿਹਾ, 5000 ਰੁਪਇਆ ਲੈ ਲੈ, ਇੱਕ ਅੱਖ ਕੱਢ ਕੇ ਦੇ ਦੇ। ਕਹਿੰਦੇ ਨਹੀਂ ਮੈਂ। ਅਤੇ ਕਹਿਣ ਲੱਗੇ, ਤੂੰ ਐਵੇਂ ਕਹਿੰਦੇ, ਰੱਬ ਨੇ ਕੁਛ ਨਹੀਂ ਦਿੱਤਾ, ਤੇਰੀ ਇੱਕ ਅੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ, ਕੋਈ 1,00,000 ਰੁਪਇਆ ਦੇਵੇ ਤਾਂ ਤੂੰ ਨਾ ਦੇਵੇ ਅੱਖ। ਅਤੇ ਕਹਿੰਦੇ, ਰੱਬ ਨੇ ਕੁਛ ਨਹੀਂ ਦਿੱਤਾ, ਕਹਿੰਦੇ ਇਹਦੀ ਕੀਮਤੀ ਚੀਜ਼ਾਂ ਰੱਬ ਨੇ ਦਿੱਤੀਆਂ ਰਹੀ, ਮੁੱਲ ਕੀ ਦਿੱਤਾ ਰੱਬ? ਕਿਤੇ ਲੈ ਲੈ ਮੁੱਕਰ ਪਾ, ਲੈ ਲੈ ਕੇ ਰੱਬ ਤੋਂ ਮੁੱਕਰ ਜਾਂਦਾ। ਸਾਨੂੰ ਰੱਬ ਨੇ ਕਿਹਾ ਦਿੱਤਾ, ਕੁਛ ਨਹੀਂ ਦਿੱਤਾ। ਕਿਤੇ ਮੂਰਖ ਖਾਈ ਖਾਏ, ਕਈ ਐਸੇ ਨੇ ਜੇ ਮੂਰਖ ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਹੋਰ ਖਾਈ ਜਾਂਦੇ ਨੇ, ਕਦੀ ਕਦੇ ਸ਼ੁਕਰਾਨਾ ਨਹੀਂ ਕਰਦੇ, ਕਦੇ ਨਹੀਂ ਆਖਿਆ ਵਾਹ ਤੇਰਾ ਸ਼ੁਕਰ ਹੈ, ਤੂੰ ਸਾਨੂੰ ਸਭ ਕੁਝ ਦਿੱਤਾ ਹੈ, ਕਦੇ ਨਹੀਂ ਆਖਿਆ, ਸਮਝਾ ਹੀ ਨਹੀਂ ਕਰਦੇ। ਚੇਤੀਆ ਦੁੱਖ ਬੂਖ ਸਭ ਮਾਰ, ਗੁਰਨਾਨਕ ਸਾਹਿਬ ਕਹਿੰਦੇ ਨੇ ਕਈਆਂ ਨੂੰ ਹਮੇਸ਼ਾ ਦੁੱਖ ਤੇ ਭੁੱਖ ਦੀ ਮਾਰ ਪਈ ਰਹਿੰਦੀ ਹੈ। ਯਾਨੀ ਇਹ ਵੀ ਰੱਬ ਦੀ ਦਾਤ ਹੈ। ਇਹ ਫਿਰ ਦਾਤ ਤੇਰੀ ਦਾ ਕਾਰ ਹੈ ਵਾਹਿਗੁਰੂ, ਇਹ ਵੀ ਤੇਰੀ ਦਾਤ ਹੈ। ਦੁੱਖ ਤੇ ਭੁੱਖ ਦੀ ਮਾਰ ਦੇ ਕਰਕੇ ਸਿੱਧੇ ਰਾਹ ਤੇ ਪਾਉਂਦਾ ਹੈ। ਕਈ ਵੇਖੇ ਨੇ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਸਿੱਧੇ ਹੋ ਜਾਂਦੇ ਨੇ, ਕੋਈ ਸਿੱਧੇ ਹੁੰਦੇ ਨਹੀਂ। ਇੰਨੀ ਅਕਲ ਹੁੰਦੀ ਹੈ, ਇਸ ਗੱਲ ਨਹੀਂ ਸੁਣਦੇ, ਪੜਾਈ ਨਹੀਂ ਕਰਦੇ। ਵੇਖੇ ਨੇ ਸਾਰੇ ਗੁਰਦੁਆਰੇ ਵਾਲੇ ਜਾਣਦੇ ਸੀ ਸਾਰਿਆਂ ਨੂੰ, ਇਹਨਾਂ ਨੂੰ ਅੱਜ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਹੈ, ਮਹਾਰਾਜ ਬਖਸ਼ ਲਓ, ਮਹਾਰਾਜ ਬਖਸ਼ ਲਓ, ਮਹਾਰਾਜ ਸਿੱਧੇ ਹੋ ਜਾਂਦੇ ਨੇ। ਇਹ ਵੀ ਦਾਤ ਹੈ। ਕੇਤੀਆ ਦੁੱਖ ਬੁੱਖ ਸਦ ਮਾਰ ਇਹ ਦੇ ਦਾਤ ਤੇਰੀ ਦਾ ਤਾਰ ਵਾਹਿਗੁਰੂ, ਇਹ ਵੀ ਤੇਰੀ ਦਾਤ ਹੈ ਜੋ ਕਈਆਂ ਨੂੰ ਦੁੱਖ ਤੇ ਭੁੱਖ ਦੀ ਮਾਰ ਦੇ ਕੇ ਸਿੱਧੇ ਰਾਹ ਤੇ ਲਿਆਉਂਦਾ ਹੈ। ਇਹ ਦੇ ਦਾਤ ਤੇਰੀ ਦਤਾਰ ਬੰਦ ਖਲਾਸੀ ਬਾਣੇ ਹੋਏ ਤੇਰੇ ਬਾਣ ਚ, ਤੇਰੇ ਹੁਕਮ ਚ ਬੰਦ ਵੀ ਹੁੰਦੀ ਖਲਾਸ ਵੀ ਹੁੰਦੀ ਹੈ, ਕੈਦਾ ਵੀ ਹੁੰਦੇ ਨੇ ਤੇ ਛੁਟਕਾਰੇ ਵੀ ਹੋ ਜਾਂਦੇ ਹਨ। ਸਭ ਕੁਝ ਤੇਰੇ ਹੁਕਮ ਚ ਹੁੰਦਾ, ਇਹ ਵੀ ਤੇਰੀ ਦਾਤਾਂ ਨੇ। ਹੋਰ ਆਖ ਨਾ ਸਕੇ ਕੋਈ, ਹੋਰ ਕੋਈ ਤੇਰੇ ਬਾਰੇ ਆਖ ਨਹੀਂ ਸਕਦਾ। ਜੇ ਕੋਈ ਖਾਇਕ ਆਖਣ ਪਾਏ, ਜੇਕਰ ਕੋਈ ਖਾਇਕ, ਖਾਇਕਾਂ ਦਾ ਮੂਰਖ, ਜੇਕਰ ਕੋਈ ਮੂਰਖ, ਮੂਰਖ ਕੌਣ ਹੈ? ਗੁਰਬਾਣੀ ਚ ਮੂਰਖ ਕਿਹਾ ਹੈ, ਨਾਨਕ ਮੂਰਖਾਂ ਸਿਰ ਮੂਰਖ ਮੰਨੇ ਨਾਹੀਂ ਨਾਮ। ਜਿਹੜਾ ਨਾਮ ਨੂੰ ਨਹੀਂ ਮੰਨਦਾ ਉਹ ਮੂਰਖ ਹੈ, ਜਿਹੜਾ ਨਾਮ ਨੂੰ ਨਹੀਂ ਮੰਨਦਾ ਉਹ ਮੂਰਖ ਹੈ। ਜੇ ਕੋ ਖਾਇਕ ਆਖਣ ਪਾਏ, ਜੇਕਰ ਕੋਈ ਮੂਰਖ ਖਾਇਕ ਆਖਣ ਪਾਏ, ਆਖਣ ਦਾ ਯਤਨ ਕਰਦਾ ਹੈ, ਉਹ ਜਾਣੇ ਜੇਤੀਆ ਮੂੰਹ ਖਾਏ, ਉਸਦੇ ਮੂੰਹ ਤੇ ਵਜਦੇ ਨੇ ਨਾ, ਉਹ ਜਾਣਦਾ ਹੈ। ਜੇਕਰ ਕੋਈ ਮੂਰਖ ਆਖਣ ਦਾ ਯਤਨ ਕਰੇ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ, ਤਾਂ ਜਿੰਨੀਆਂ ਉਹਨੂੰ ਮੂੰਹ ਤੇ ਵੱਜਣ ਗਈਆਂ ਉਹ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਜੇਕਰ ਕੋਈ ਮੂਰਖ ਕਹਿੰਦੇ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ, ਮੈਂ ਰੱਬ ਨੂੰ ਪਾ ਲਿਆ ਹੈ, ਕਹਿ ਜਾ ਉਹਨੂੰ ਕਹਿੰਦੇ ਨੇ ਮੂਰਖ। ਜੇ ਕੋਈ ਖਾਇਕ ਆਖੋਂ ਪਾਏ, ਉਹ ਜਾਣੇ ਜੇਤੀਆ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਪ ਹੀ ਸਭ ਕੁਝ ਜਾਣਦਾ ਹੈ ਤੇ ਆਪ ਹੀ ਦਿੰਦਾ ਹੈ। ਅੱਖ ਸੇ ਦੇ ਕੇ ਇਹ ਗੱਲ ਵੀ ਕੋਈ ਕੋਈ ਆਖਦਾ ਹੈ ਕਿ ਵਾਹਿਗੁਰੂ ਆਪ ਜਾਣਦਾ ਤੇ ਆਪ ਦਿੰਦਾ ਹੈ, ਵਾਹਿਗੁਰੂ ਸਰ ਲੋੜਨ ਜਾਣਦਾ ਹੈ। ਜਿਵੇਂ ਅਸੀਂ ਆਪਣੇ ਬੱਚੇ ਦੀ ਲੋੜ ਨੂੰ ਜਾਣਦੇ ਹਾਂ, ਸਮਝਦੇ ਹਾਂ ਇਹਨੂੰ ਇਹ ਚੀਜ਼ ਚਾਹੀਦੀ ਹੈ, ਇਹਨੂੰ ਇਹ ਚੀਜ਼ ਚਾਹੀਦੀ ਲੈ ਕੇ ਦਿੰਦੇ ਹਾਂ, ਇਸੇ ਤਰ੍ਹਾਂ ਵਾਹਿਗੁਰੂ ਵੀ ਸਾਰੀ ਲੋੜਾਂ ਨੂੰ ਜਾਣਦਾ ਹੈ। ਇੱਕ ਪਿਤਾ ਇੱਕ ਸਿਹਾ ਮਾਰਕ, ਉਹਦੇ ਪੁੱਤਰ ਹਾਂ, ਸੋ ਪਿਤਾ ਹੈ, ਉਹਨੂੰ ਪਤਾ ਹੈ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ, ਆਪੇ ਜਾਣੇ ਆਪੇ ਜੇ, ਆਪ ਹੀ ਜਾਣਦਾ ਤੇ ਆਪ ਹੀ ਦਿੰਦਾ। ਆਖੇ ਸੇਵੇ, ਇਹ ਗੱਲ ਵੀ ਕੋਈ ਬਿੱਲਾ ਆਖਦਾ ਹੈ। ਆਖੇ ਸੇਵੇ ਜਿਸ ਨੂੰ ਬਖਸ਼ੇ ਸਿਫਤ ਅੱਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਜਿਸ ਨੂੰ ਤੂੰ ਇਹ ਦਾਤ ਦਿੰਦਾ ਹੈ ਸਿਫਤ ਸਲਾਹ ਦੀ, ਕਥਾ ਕੀਰਤਨ ਦੀ, ਜਸ ਕਰਨ ਦੀ, ਉਹ ਦੁਨੀਆਂ ਅੰਦਰ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਕਿਸੇ ਨੂੰ ਕੋਈ ਦਾਤ ਦਿੰਦਾ ਹੈ, ਕਿਸੇ ਨੂੰ ਬਾਦਸ਼ਾਹੀ ਦੇ ਦਿੰਦਾ ਹੈ, ਪਰ ਜਿਸ ਨੂੰ ਤੂੰ ਇਹ ਦਾਤ ਦਿੰਦਾ ਹੈ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ, ਉਹ ਦਿਨ ਚ ਬਾਦਸ਼ਾਹ ਦਾ ਪਾਤਸ਼ਾਹ ਹੈ। ਸਭ ਉੱਚੀ ਦਾਤ ਹੈ ਸਿਫਤ ਸਲਾਹ, ਕਥਾ ਕੀਰਤਨ, ਵਾਹਿਗੁਰੂ ਦੀ ਯਾਦ, ਨਾਮ ਦਾ ਜਪਣਾ, ਸਿਮਰਨ ਕਰਨਾ, ਸਭ ਉੱਚੀ ਦਾਤ ਹੈ। ਕਿਸੇ ਵੇਲੇ ਨਹੀਂ ਮਿਲਦੀ, ਹਰੇਕ ਨੂੰ ਨਹੀਂ ਮਿਲ ਸਕਦੀ। ਔਰ ਬਾਦਸ਼ਾਹ ਦਾ ਬਾਦਸ਼ਾਹ ਹੈ। ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਮੁਲਤਾਨ ਨੂੰ, ਫਤਿਹ ਕਰਨ ਲਈ ਮੁਲਤਾਨ ਦੇ ਕਿਲ੍ਹੇ ਉੱਤੇ, ਅਤੇ ਸੰਤਤ ਦੇਵ ਕੋਲ ਲੰਘਿਆ, ਕਹਿੰਦੇ ਮੱਥਾ ਟੇਕੀ ਜਾਵੀ, ਜਾਂ ਸੰਤੋ ਅਰਦਾਸ ਕਰਾਈ ਜਾਵੀਏ। ਅੰਦਰ ਚਲਾ ਗਿਆ, ਮੱਥਾ ਟੇਕਿਆ, ਕਹਿੰਦੇ ਮਹਾਰਾਜ ਅਰਦਾਸ ਕਰੋ, ਚੱਲੇ ਹਾਂ ਮੁਲਤਾਨ ਫਤਿਹ ਕਰਨ ਲਈ, ਫਤਿਹ ਹੋ ਜਾਵੇ। ਸੰਤ ਅਰਦਾਸ ਕਰ ਦਿੱਤੀ, ਚਲਾ ਗਿਆ, ਕਿਲ੍ਹਾ ਫਤਿਹ ਹੋ ਗਿਆ। ਵਾਪਸ ਆਏ, ਉਹ ਲੰਘਿਆ, ਖਿਆਲ ਆ ਵੀ ਸੰਤ ਅਰਦਾਸ ਕੀਤੀ ਸੀ ਅਤੇ ਸੰਤਾਂ ਦੀ ਕੁਛ ਸੇਵਾ ਕੀਤੀ ਜਾਵੀਏ। ਆਇਆ ਮੱਥਾ ਟੇਕਿਆ, ਮਹਾਰਾਜ ਦੀ ਕਿਰਪਾ ਹੋਈ, ਬੜੀ ਵੇਰ ਹੋਈ ਹੈ, ਕਿਲ੍ਹਾ ਫਤਿਹ ਹੋ ਗਏ, ਕੁਛ ਸੇਵਾ ਦੱਸੋ, ਹੁਕਮ ਕਰੋ। ਮਹਾਂਪੁਰਖ ਕਰਕੇ ਮਤਲਬ ਅੱਜ ਤੁਸੀਂ ਦੀ ਲੋੜ ਹੋਵੇ ਤਾਂ। ਤੋ ਮਹਾਂਪੁਰਖ ਕਹਿਣ ਲੱਗੇ, ਵਾਹ, ਜਾਣਿਆ ਮੰਗਤਾ ਆਉਂਦਿਆਂ ਦਾਤਾ, ਤੋ ਜਾਣਿਆ ਤਾਂ ਮੰਗਤਾ ਸੀ, ਮੰਗ ਗਿਆ ਇੱਥੋਂ, ਹੁਣ ਦਾਤਾ ਬਣ ਕੇ ਆ ਗਏ, ਕਿਹਦੇ ਵੱਲ? ਹੱਥ ਜੋੜੇ ਨਮਸਕਾਰ ਕੀ ਆਖਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੈ ਪਾਤਸ਼ਾਹ, ਉਹ ਬਾਦਸ਼ਾਹ ਦਾ ਬਾਦਸ਼ਾਹ ਹੈ ਜਿਹੜਾ ਦਾਤ ਦਿੰਦਾ ਹੈ, ਬਹੁਤ ਵੱਡੀ ਦਾਤ ਹੈ। ਇੱਥੇ ਜੋ ਦੂਸਰਾ ਪੱਖ ਹੈ ਵਾਹਿਗੁਰੂ ਦੀ ਬੇਅੰਤ ਕੁਦਰਤ ਨੂੰ ਵੇਖ ਕੇ ਉਹਦੇ ਨਾਲ ਜੁੜਨਾ, ਉਹਦੀ ਦਾਤਾਂ ਨੂੰ ਵੇਖ ਕੇ ਉਹਦੇ ਨਾਲ ਜੁੜਨਾ, ਦੂਜੇ ਪੱਖ ਇੱਥੇ ਖਤਮ ਕੀਤਾ ਹੈ। ਇਸ ਤੋਂ ਅੱਗੇ ਦੋ ਪੌੜੀਆਂ ਹਨ, ਇੱਕ ਅਮੁੱਲ ਦੀ, ਇੱਕ ਸੋਦਰ ਦੀ। ਇਹ ਦੋਵੇਂ ਪੌੜੀਆਂ ਐਸੀਆਂ ਹਨ ਜਿਸ ਵਿੱਚ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜਿਹਦਾ ਵਰਣਨ ਕਰ ਰਹੇ ਨੇ ਜਪੁਜੀ ਸਾਹਿਬ ਦੇ ਅੰਦਰ, ਇਸ ਪੌੜੀ 'ਚ ਕਹਿ ਕੇ ਵਾਹਿਗੁਰੂ ਦਾ ਸਭ ਕੁਛ ਹੀ ਅਮੁੱਲ ਹੈ, ਆਪ ਹੀ ਅਮੁੱਲ ਹੈ, ਉਹਦਾ ਸਭ ਕੁਛ ਹੀ ਅਮੁੱਲ ਹੈ। ਅਮੁੱਲ, ਅਮੁੱਲ ਦਾ ਮਾਇਨਾ ਹੈ ਜਿਹਦਾ ਕੋਈ ਮੁੱਲ ਨਾ ਹੋਵੇ। ਦੋ ਚੀਜ਼ਾਂ ਹੁੰਦੀਆਂ ਜਿਹਨਾਂ ਦਾ ਮੁੱਲ ਨਹੀਂ ਹੁੰਦਾ। ਇੱਕ ਉਹ ਚੀਜ਼ ਅਮੁੱਲ ਹੁੰਦੀ ਹੈ ਜੋ ਆਮ ਹੈ, ਗਲੇ 'ਚ ਰੁਲਦੇ ਪਏ ਨੇ, ਕਾਗਜ਼ ਹੈ, ਪੱਤਰੇ ਪਰ ਰੁਲਦੇ ਨੇ, ਪੱਥਰ ਪਰ ਰੁਲਦੇ ਨੇ, ਕੋਈ ਮੁੱਲ ਨਹੀਂ, ਐਵੇਂ ਸਰਦੀ ਹੈ, ਵਿਸਟਜ, ਕੋਈ ਮੁੱਲ ਨਹੀਂ। ਇੱਕ ਉਹ ਚੀਜ਼ ਮੁੱਲ ਹੁੰਦੀ ਹੈ ਜਿਹਦਾ ਕੋਈ ਮੁੱਲ ਪਾ ਹੀ ਨਾ ਸਕੇ, ਜਿਵੇਂ ਕੋਈ ਲੋੜ ਹੀਰਾ ਹੈ ਉਹਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹ। ਰਾਮ ਹੈਦਰਾਬਾਦ ਹੈ, ਉਹਦੇ ਕੋਲ ਇੱਕ ਹੀਰਾ ਹੈ ਜੋ ਉਸਨੇ ਆਪਣੀ ਰਿੰਗ 'ਚ ਪਾਇਆ ਹੋਇਆ ਹੈ, ਬੜਾ ਕੀਮਤੀ ਹੈ। ਆਪਣੇ ਜੋਹਰੀ ਨੂੰ ਕਹਿੰਦਾ ਹੈ ਤੂੰ ਚਲਾ ਜਾ ਹੈਦਰਾਬਾਦ ਨਿਜ਼ਾਮ ਕੋਲ, ਜਿਹੜਾ ਹੀਰਾ ਹੈ ਉਹਦਾ ਅੰਦਾਜ਼ਾ ਲਗਾ ਕੇ ਆ ਕਿਤਰਿਕ ਮੁੱਲ ਦਾ ਹੈ। ਜੋਹਰੀ ਚਲਾ ਗਿਆ, ਮੁਲਾਕਾਤ ਦਾ ਟਾਈਮ ਲਿਆ, ਲਾਈਨ 'ਚ ਖੜ੍ਹਾ ਹੈ 50 ਕਦਮਾਂ 'ਤੇ, ਮੁਲਾਕਾਤ ਦੀ ਲਾਈਨ 'ਚ ਖੜ੍ਹਾ ਹੈ ਅਤੇ ਨਿਜ਼ਾਮ ਨੇ ਤਖ਼ਤ 'ਤੇ ਬੈਠਾ ਹੋਇਆ ਆਪਣਾ ਹੱਥ ਚੁੱਕਿਆ, ਜਿਹਨੇ ਰਿੰਗ ਪਾਈ ਹੋਈ ਸੀ ਮੁੱਛਲ 'ਚ ਫੇਰਿਆ, ਹੱਥ ਦਾੜੀ 'ਤੇ ਫੇਰਿਆ ਹੱਥ, ਅਤੇ ਉਹ ਜਿਹੜਾ ਹੀਰਾ ਸੀ ਨਾ ਪਾਇਆ ਹੋਇਆ ਮੁੰਦਰੀ ਵਿੱਚ, ਉਸ ਦਾ ਅਕਸ ਪਿਆ ਉਸ ਜੋਹਰੀ ਦੇ ਜਾਮੇ 'ਤੇ, ਕੱਪੜੇ ਦੇ ਉੱਤੇ, ਚੋਲੇ 'ਤੇ। ਉਸ ਅਕਸ ਨੂੰ ਵੇਖ ਕਰਕੇ ਅੰਦਾਜ਼ਾ ਲਗਾ ਕੇ ਵਾਪਸ ਆ ਗਿਆ, ਮੁਲਾਕਾਤ ਨਾ ਕੀਤੀ। ਔਰੰਗਜ਼ੇਬ ਨੂੰ ਕਹਿੰਦਾ ਹੈ ਮੈਂ ਉਹ ਹੀਰੇ ਦਾ ਅੰਦਾਜ਼ਾ ਲਗਾ ਆਇਆ, ਕਿਤਰਕ ਮੁੱਲ ਹੈ। ਕਹਿੰਦਾ ਜਿੱਥੇ ਕਿ ਤੇਰੀ ਬਾਦਸ਼ਾਹੀ ਹੈ ਨਾ, ਇਤਨੀਆਂ 7 ਬਾਦਸ਼ਾਹੀਆਂ ਹੋਵਣ ਹੋਰ ਤਾਂ ਵੀ ਉਹਦਾ ਮੁੱਲ ਨਹੀਂ ਪੈ ਸਕਦਾ। ਤੋ ਕਈ ਚੀਜ਼ਾਂ ਐਸੀਆਂ ਨੇ ਜਿਹਨਾਂ ਦਾ ਮੁੱਲ ਹੈ ਹੀ ਨਹੀਂ, ਜੇ ਕੋਈ ਉਹਨੇ ਹੀਰੇ ਦਾ ਕਿਸੇ ਮੁੱਲ ਪਾਇਆ ਹੀ ਨਹੀਂ। ਅਮੁੱਲ ਨੇ ਇੱਕ ਅਮੁੱਲ ਨੇ ਜੋ ਰੁਲਦੀਆਂ ਪਈਆਂ ਚੀਜ਼ਾਂ, ਕੋਈ ਮੁੱਲ ਨੇ ਐਵੇਂ ਰੱਦੀ ਨੇ, ਪਰ ਜਿਹੜਾ ਅਮੁੱਲ ਇੱਥੇ ਗੁਰੂ ਨਾਨਕ ਨੇ ਵਰਤੇ ਹੋਰ ਹੈ। ਇਹ ਕਿਹੜਾ ਮੁੱਲ ਹੈ? ਇਹ ਐਸਾ ਮੁੱਲ ਹੈ ਜਿਵੇਂ ਜੰਗਲ ਦੇ ਵਿੱਚ ਫੁੱਲ ਛਿੜਦਾ, ਖੁਸ਼ਬੋ ਛੱਡਦਾ, ਉਹਦਾ ਕੋਈ ਮੁੱਲ ਨਹੀਂ। ਕੁਝ ਚਿਰ ਤੋਂ ਬਾਅਦ ਮੁਰਝਾ ਜਾਂਦਾ, ਕਮਲਾ ਜਾਂਦਾ, ਡਿੱਗ ਪੈਂਦਾ, ਮਿੱਟੀ 'ਚ ਮਿਲ ਜਾਂਦਾ, ਕੋਈ ਮੁੱਲ ਨਹੀਂ। ਉਸੇ ਛਿੜੇ ਹੋਏ ਫੁੱਲ ਨੂੰ ਕੋਈ ਮਾਲੀ ਤੋੜ ਲਿਆਉਂਦਾ ਹੈ, ਹਾਰ ਬਣਾਉਂਦਾ ਹੈ, ਬਾਜ਼ਾਰ ਜਾ ਕੇ ਵੇਚਦਾ ਹੈ, ਰੁਪਏ 2 ਰੁਪਏ ਦਾ ਹਾਰ ਵਿਕ ਜਾਂਦਾ ਹੈ, ਤਾਂ ਉਹ ਉਸ ਦੀ ਮਿਹਨਤ ਦਾ ਮੁੱਲ ਹੈ, ਨਾ ਕਿ ਫੁੱਲ ਦਾ ਮੁੱਲ ਹੈ। ਫੁੱਲ ਦਾ ਮੁੱਲ ਹੈ, ਮਿਹਨਤ ਦਾ ਮੁੱਲ ਹੈ। ਉਸੇ ਫੁੱਲ ਨੂੰ ਕੋਈ ਸੈਂਟ ਬਣਾਉਣ ਵਾਲਾ ਤੋੜ ਕੇ ਲਿਆਉਂਦਾ ਹੈ, ਸੈਂਟ ਬਣਾਉਂਦਾ ਹੈ, ਬੋਤਲ ਭਰ ਦਿੰਦਾ ਹੈ, ਜਾ ਕੇ ਵੇਚਦਾ, 40-50 ਵਿਕ ਜਾਂਦੀ ਹੈ, ਉਹ ਉਸਦੀ ਮਿਹਨਤ ਦਾ ਮੁੱਲ ਹੈ, ਨਾ ਕਿ ਫੁੱਲ ਦਾ। ਫੁੱਲ ਦਾ ਮੁੱਲ ਕਦੋਂ ਪਿਆ? ਜਦੋਂ ਕੋਈ ਰਸਕ ਪੁਰਖ, ਕੋਈ ਰਸੀਆ, ਆਤਮ ਰਸੀਆ, ਨਾਮ ਰਸੀਆ, ਫੁੱਲ ਨੂੰ ਜਾ ਕਰਕੇ ਸੁੰਘਦਾ ਹੈ, ਉਹਦੇ ਦਿਮਾਗ 'ਚ ਜਾਂਦੀ ਹੈ ਖੁਸ਼ਬੂ, ਅੱਖਾਂ ਬੰਦ ਹੋ ਜਾਂਦੀਆਂ ਨੇ, ਮਸਤ ਹੋ ਜਾਂਦਾ ਹੈ, ਜੁੜ ਜਾਂਦਾ ਹੈ, ਕਹਿੰਦਾ ਵਾਹ ਤੇਰੀ ਕੁਦਰਤ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਜਾਇ ਰੱਖਿਆ। ਵਿਸਮਾਦ ਰੰਗ 'ਚ ਆ ਜਾਂਦਾ ਹੈ, ਇਹ ਅਸਲ ਮੁੱਲ ਹੈ ਫੁੱਲ ਦਾ। ਇਸੇ ਤਰ੍ਹਾਂ ਦਾ ਸ਼ਬਦ ਵਰਤੇ ਗੁਰੂ ਨਾਨਕ ਨੇ ਮੁੱਲ, ਅਮੁੱਲ ਦਾ ਅਰਥ ਵਿਸਮਾਦ, ਅਸਚਰਜ, ਵਿਸਮਾਦ। ਹੇ ਵਾਹਿਗੁਰੂ ਤੂੰ ਅਸਚਰਜ ਹੈ, ਤੂੰ ਵਿਸਮਾਦ ਹੈ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਵੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫੇਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਸਭ ਕੁਝ ਵਿਸਮਾਦ ਅਸਚਰਜ ਹੈ। ਅਮੁੱਲ ਗੁਣ, ਹੇ ਵਾਹਿਗੁਰੂ ਤੇਰੇ ਗੁਣ ਵੀ ਅਸਚਰਜ ਹਨ। ਅਮੁੱਲ ਵਪਾਰ, जो तेरे गुणों का व्यापार करता है वो व्यापार भी आश्चर्य है। अमुल व्यापारीए जे व्यापार करने वाले हैं तेरे गुणों का वह भी आश्चर्य हैं। अमुल भंडार जे तेरे गुणों के भंडारे हैं वह भी बड़े आश्चर्य हैं। अमुल आवें अमुल ले जाएं जे संसार जाके ये व्यापार करते हैं उनका आवने का आश्चर्य है, तो जे लैके जाते हैं उनका वह भी अमुल हैं। अमुल ले जाएं अमुल भाए अमुला समय वो भी आश्चर्य हैं और आश्चर्य समा जाते हैं। अमुल धर्म तेरा जो धर्म है वह भी अमुल आश्चर्य है। अमुल दीवान जिथे बैठ के तू धर्म न्याय करता है वो दीवान कचहरी भी आश्चर्य है। अमुल तुल तोला तकड़ी वो तकड़ी भी आश्चर्य है जिदे नाल तू जीवन के कर्म तोलद। अमुल परवान वो वट्टे भी आश्चर्य हैं जिन वट्टे नाल तू तोलदा है जीवन के कर्म। अमुल बख्शीश तेरी बख्शीश है वह भी आश्चर्य है। अमुल निशान ते तेरी जी निशानी है तेरी जी बोल है स्टंप है वह बड़ी आश्चर्य है। अमुल कर्म अमुल फुरमान तेरी बख्शीश भी अमुल है तेरा फुरमान जरा हुक्म है वह भी बड़ा आश्चर्य है। अमुल अमुल आख्या न जाए हे वाहिगुरु तेरा सब कुछ अमुल है कुछ क्या नहीं जा सकता आख आख रहे लिव लाए आखण वाले आख आके लिव ला रहे हैं तेरे चरणों नाल जुड़ रहे हैं। आखें वेद पाठ पुराण वेदां दे पाठां दे पुराणां दे वाद पाठ करने वाले भी आख रहे हैं तेरे गुण गा रहे हैं। आखें पढ़े करे वख्याण पढ़े हुए लोग वख्याण कर करके भाषण दे जाके वर्णन कर रहे हैं। आखें ब्रह्म आखें इंद्र ब्रह्मा भी आख रहा है इंद्र भी आख रहे आखें गोपी ते गोविंद गोपी ते गोविंद कृष्ण भगवान उदे गोपियां सारियां ही तेरे गुण वर्णन कर रही हैं। आखें ईश्वर आखें सिद्ध ईश्वर ब्रह्मा भी और सिद्ध लोक भी सारे ही वायु ते गुण वर्णन कर रहे हैं अमुल अमुल आख रहे हैं। आखें केते कीते बुद्ध तेरे पैदा किते हुए कितने ही बुद्धिमान लोग विद्वान लोग साइंसदान लोग खोजा करने वाले रिसर्च करने वाले कितने ही तेरे पैदा किते हुए आख रहे हैं भाव तेरा अंत पान जतन कर रहे हैं। आखें दानव आखें देव दानव राक्षस भी आख रहे हैं जो देव तेरे वो भी आख रहे हैं। आखें सुर नर मुन जन शिव देवते भी देवता वर्ग बंदे वर्ग देवते भी कह रहे हैं मुनि लोग कह रहे हैं जन लोग सेवक लोग सब तेरा वर्णन कर रहे हैं। कहते आखें आखण पाहें कई आख रहे हैं कि आखण यतन कर रहे हैं। कहते कहे कहे उठ उठ जाए ते कई आख आके दुनिया तो तुरे जा रहे हैं चले गए ने एते कीते होर करे हे वाहगुरु जितने तू पहले पैदा कितने आखण वाले इतने होर तो पैदा कर देवे तो आख न सके कई के ता मैं तेरे वर्णन नहीं कर सकता तुरंत को नहीं पा सकता क्यों जेवल भावे तेवल होए तेन जेड़ा वाला भांदा है उन्होंने वाल आप बन जाता है। नानक जाने साचा सोए तेन वो भी जान सकता है तू अपने आप ही जान सकता है होर को नहीं जान सकता। नानक जाने सच्चा सोए जे को आखे बोल बिगाड़ जेकर कोई बोल बिगाड़ू कई बंदे ऐसे होते हैं जो बोल के कम बिगाड़ देन उन्हें बोल बिगाड़ू आखते हैं बोल के कम बिगाड़न वाला जेकर कोई बोल बिगाड़ू ये कहता है कि मैं रब दांत पा लिया है तो लिखिए सिर गवारा गवार उन लिखो वो मूर्ख का बड़ा मूर्ख है। जेको आखे बोल बिगाड़ जेको बोल बिगाड़ू कहता है कि मैं रब दांत पा लिया है वो लिखो बड़ा मूर्ख का मूर्ख है हो जाए मूर्ख का सिर मूर्ख है तो लिखिए सिर गवारा गवार मूर्ख लिखो सुनो माल को अंत नहीं पा सकता। इस पौड़ी के अंदर गुरु नानक साहब ने दस है कि वायु का सर्व कुछ अमुल है आश्चर्य है वो अंत तो अगर किसी ने नहीं पाया न को पा सकेगा तो वो अंत नहीं पाना सुख इस पास जाना एक नानक नदरी करमी दात मेहर चाहती है बख्शिश चाहती है उसके जुड़िए अपना जीवन सफल करे नाम जप करके लोग सुखी पर लोग सुवेले नानक हर प्रभ आप प्राप्त होवे लो सा समा हो गया समाप्ति है। ਕੱਲ੍ਹ ਸੋਧਰ ਦੀ ਪੌੜੀ ਦਾ ਮਿਲ ਕੇ ਵਿਚਾਰ ਕਰਾਂਗੇ। ਤੋ ਕੀਰਤਨ ਦੀ ਪੌੜੀ ਮੰਨੀ ਜਾਂਦੀ ਹੈ ਬੁੱਲਾਂ ਚੌਕਾ ਮਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।